ਉਹ ਵੱਡੇ ਦੇ ਕੀਤਾ ਜਿਹੜਾ ਵੱਡਾ ਹੋ ਗਿਆ। ਜੇ ਕੋਈ ਨਾਮ ਧਰਾਏ ਵੱਡਾ ਬਣ ਮਾਰ ਦਾ ਸਤਾਈ ਬਣ ਗਿਆ ਸੀ ਪਹਿਲਾਂ ਸਤਾਈ ਸਮਰਤੀਆਂ ਦੀਆਂ ਇੱਕ ਇੱਕ ਸਮਰਤੀ ਦਾ ਇੱਕ ਇੱਕ ਮੁੜਕਾ ਸੀ ਉਹਨੇ ਚਾਰ ਗੁਣਾ ਕਰ ਲਿਆ ਇਕੱਠਾ ਹੀ ਉਹਦਾ ਅਟੈਕ ਕੀਤਾ ਜਾ ਕੇ ਸਤਾਈ ਬਣ ਗਿਆ ਨਹੀਂ ਤੇਰੀ ਕੀਤਾ ਉਹਦਾ ਅਜੋ ਪ੍ਰਾਇਮਰੀ ਕਲਾਸ ਵਾਲਾ ਦਾ ਉਹਨੂੰ ਤਾਂ ਮੋੜਿਆ ਜਾ ਸਕਦਾ ਸੀ ਸਤਾਈ ਵਾਲੇ ਨੂੰ ਮੋੜਿਆ ਨਹੀਂ ਜਾ ਸਕਦਾ ਇੰਨਾ ਵਿਗੜ ਗਿਆ 108 ਜਿਹੜਾ ਬਣ ਗਿਆ ਉਹ ਇੰਨਾ ਵਿਗੜ ਗਿਆ ਤੇ ਗੁਰੂ ਅਮਰਦਾਸ ਨੂੰ ਕਹਿਣਾ ਪਿਆ ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ ਪੱਥਰ ਬਣ ਕੇ ਹੁਣ ਜਿਹਨਾਂ ਦੇ ਅਸਰ ਹੋ ਰਿਹਾ ਚਿੱਤ ਮੈਲੇ ਨੇ ਕਠੋਰ ਹੋ ਗਏ ਤਿੰਨ ਮੁੱਖ ਨਾਮ ਮੂੰਹ ਦੇ ਵਿੱਚ ਹੀ ਹੈ ਨੋ ਜਪਦੇ ਮੂੰਹ ਵਾਲਾ ਨਾ ਉਪਜਿਆ ਅੰਦਰੋਂ ਨਹੀਂ ਪੈਦਾ ਹੋ ਸਕਦਾ ਇਹਨਾਂ ਦੇ ਨਾਮ ਅੰਦਰੋਂ ਇਹਨਾਂ ਦੇ ਨਾਮ ਪੈਦਾ ਹੋਣਾ ਹੀ ਨਹੀਂ ਪੱਥਰ ਦੇ ਵਿੱਚੋਂ ਕੀ ਪੈਦਾ ਹੋਣਾ ਤਿੰਨ ਮੁੱਖ ਨਾਮ ਨੇ ਉਪਜਾਇਆ ਦੂਜੇ ਵਿਆਪਾ ਚੋਰ ਇਹਨਾਂ ਦੇ ਅੰਦਰ ਤਾਂ ਮਾਇਆ ਦੀ ਭੁੱਖ ਹੈ ਤਾਂ ਚੋਰ ਨੇ ਇਹਨਾਂ ਦਾ ਮਾਇਆ ਵਿਆਪਕੀ ਸਗੋਂ ਲੋ ਵਿਆਪ ਗਿਆ ਸਤਾਈ ਕਹਿੰਦੇ ਤਾਂ 108 ਦੀ ਕੀਤੀ ਹੈ ਵੀ ਲੋਕਾਂ ਨੂੰ ਪ੍ਰਭਾਵਿਤ ਕਰੀਏ ਇਹ ਤਾਂ ਆਪਣਾ ਰਾਜ ਨਹੀਂ ਕਰ ਰਹੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਨੇ ਕਬੀਰ ਵਾਲਾ ਕਾਠ ਕੀ ਕਿਆ ਦਿਖਲਾਵਾ ਲੋਏ ਲੋਕਾਂ ਨੂੰ ਦਿਖਾਉਣ ਖਾਤਰ ਵਾਲਾ ਹਿਰਦੇ ਰਾਮ ਨੇ ਚੇਤੇ ਹੋਏ ਜਪਣੀ ਕਿਆ ਹੋਏ ਕਬੀਰ ਜਪਣੀ ਕਾਠ ਕੀ ਕਿਆ ਦਿਖਲਾਵਾ ਲੋਏ ਹਿਰਦੇ ਰਾਮ ਰਾਮ ਦਾ ਤੇਰੇ ਅੰਦਰ ਉਹ ਤੂੰ ਜਾਗਿਆ ਹੀ ਨੀ ਉਹਦੇ ਵਾਸਤੇ ਬਾਹਰ ਕੀ ਕਰਦਾ ਵਾਲਾ ਕੀ ਦਿਖਾਉਣਾ ਲੋਕਾਂ ਨੂੰ ਕੀ ਦਿਖਾਉਣਾ ਇਹਦਾ ਦਿਖਾਵੇ ਖਾਤਰ ਹੈ ਸਭ ਕੁਛ
ਕਹੂ ਭੂਮੀ ਕੀ ਭੂਤ ਮੈਂ ਭਰਮ ਭੁਗਤੰ
ਕਹੂ ਭੂਮਕੀ
ਕਹੂ ਭੂਮੀ ਕੀ ਭੁਗਤ ਮੈਂ ਭਰਮ ਭੁਗਤੰ
ਆ ਜਿਹੜਾ ਹੈ ਨਾ ਸਰੀਰ ਦਾ ਜੋ ਖੁਰਾਕ ਹੈ ਖਾਣਾ ਪੀਣਾ
ਭੂਮੀ ਕੀ ਭੁਗਤ ਮੈਂ
ਇਹਦੇ ਚ ਉਲਝਿਆ
ਭਰਮ ਭੁਗਤੰ
ਇਹਦਾ ਭਰਮ ਹੈ ਇਹਦੇ ਭਰਮ ਚ ਫਸਿਆ ਹੋਇਆ ਜਿਹੜਾ ਸੰਸਾਰੀ ਗਿਆਨ ਹੈ ਨਾ ਸੰਸਾਰੀ ਗਿਆਨ ਇਹ ਖੁਰਾਕ ਬਣਿਆ ਹੋਇਆ ਮਨਮੱਤਾਂ ਦਾ ਗਿਆਨ ਹੈ ਸੰਸਾਰੀ ਗਿਆਨ ਖੁਰਾਕ ਬਣਿਆ ਹੋਇਆ ਮਨਮੱਤਾਂ ਦਾ ਗਿਆਨ ਇਹ ਵੀ ਸੰਸਾਰੀ ਗਿਆਨ ਹੈ ਇਹਦੇ ਭਰਮ ਚ ਇਹਦਾ ਹੀ ਨਸ਼ਾ ਹੈ ਇਹ ਖਾਈ ਜਾਂਦਾ ਸੰਸਾਰੀ ਗਿਆਨ ਲਈ ਜਾਂਦਾ ਇਹਦੇ ਭਰਮ ਚ ਫਸਿਆ ਬਹੁਤ ਗਿਆਨੀ ਹੋ ਗਿਆ ਠਾਣਾ ਬ੍ਰਾਂਡ ਵੇਦਾਂਤੀ ਹੋ ਗਿਆ ਉਹ ਹੋ ਗਿਆ ਇਹਦੇ ਚ ਫਸਿਆ ਹੋਇਆ ਇਹ ਸੰਸਾਰੀ ਗਿਆਨ ਸਾਰਾ ਹੀ ਹੈ ਇਹ ਵੀ ਤਾਂ ਭੁਗਤ ਗਿਆਨ ਇਹ ਵੀ ਤਾਂ ਖਾਇਆ ਹੀ ਜਾਂਦਾ ਇਹਦਾ ਰੰਗ ਜੜਿਆ ਹੋਇਆ ਕਈ ਜਗ੍ਹਾ
ਕਹੂੰ ਦੇਵ ਕੰਨਿਆ ਕਹੂੰ ਦਾਨਵੀ ਹੋ
ਕਹੂੰ ਦੇਵ ਕੰਨਿਆ ਕਹੂੰ ਦੇਵਤਿਆਂ ਦੀ ਹੈ ਜੋ ਕੰਨਿਆ ਦੇਵਤਿਆਂ ਦੀ ਮੱਤ ਹੈ ਛੋਟੀ ਹੁੰਦੀ ਆ ਮੱਤ
ਕੰਨਿਆ
ਛੋਟੀ ਹੁੰਦੀ ਆ ਨਾ ਕੰਨਿਆ ਵਿਆਹੀ ਹੋਈ ਨਹੀਂ ਹੁੰਦੀ ਜੇ ਸਹੁਰੇ ਜਾਊਗੀ ਤਾਂ ਹੀ ਵਿਆਹੀ ਜਾਊ ਨਾ ਦੇਵ ਕੰਨਿਆ ਸਹੁਰੇ ਜਾ ਸਕਦੀ ਹੈ ਉਹ ਜਿਹੜੀ ਡੰਡੀਆਂ ਕੜੀਆਂ ਨਾ ਜਿਹਨੂੰ ਕਿਹਾ ਸੀਗਾ ਰੋਵੇ ਬਾਲੀ ਰੋਵੇ ਨਾ ਹੀ ਪਤਾ ਦੇਵ ਕੰਨਿਆ ਹੀ ਰੋਂਦੀ ਹੈ ਬਾਲੀ ਰੋਵੇ ਨਾ ਹੀ ਪਧਾਰ ਨਾਟਕ ਦੁਖਿਆ ਸਭ ਸੰਸਾਰ ਉਹ ਦੇਵ ਕੰਨਿਆ ਦਾ ਹੈ ਪਧਾਰ ਹੈ ਨੀ ਪਧਾਰ ਕਿੱਥੋਂ ਮਿਲੇ ਬ੍ਰਹਮ ਗਿਆਨ ਕੌਣ ਲਿਆਵੇ ਸੋਰੀ ਕੌਣ ਭੇਜੇ ਦੇਵਤਿਆਂ ਨੂੰ ਪਤਾ ਤਾਂ ਹੈ ਵੇਦ ਹੈ ਨਾ ਕੋਲ ਪਤਾ ਤਾਂ ਹੈ ਵੀ ਆਹ ਗੱਲ ਹੈ ਪਰ ਦੱਸੇ ਕੌਣ ਸਮਝ ਹੈ ਨੀ
ਕਹੂੰ ਦੇਵ ਕੰਨਿਆ ਕਹੂੰ ਦਾਨ ਵੀ ਹੋ
ਕਿਤੇ ਦਾਨ ਵੀ ਹੋ ਉਹਨਾਂ ਨੂੰ ਪਰਵਾਹ ਨੀ ਉਹ ਤਾਂ ਕਹਿੰਦੇ ਆਹ ਸੰਸਾਰ ਹੈ ਸਭ ਕੁਛ ਹੈ ਰੱਬ ਤਾਂ ਹੁੰਦਾ ਹੀ ਨੀ ਕੁਛ ਉਹਨਾਂ ਨੇ ਆਪਣੀ ਫੱਟੀ ਉਧਲੀ ਪੋਚੀ ਹੋਈ ਹੈ ਦੇਵ ਕੰਨਿਆ ਨੂੰ ਆਸ ਹੈ ਉਧਲੀ ਦਾਨਵਾਂ ਨੇ ਫੱਟੀ ਉਧਲਾ ਮਕਾਇਆ ਹੋਇਆ ਉਹ ਕਹਿੰਦੇ ਸੰਸਾਰ ਹੈ ਜੋ ਕੁਛ ਹੈ ਇਹੀ ਸੱਚ ਹੈ ਜੋ ਮੂਹਰੇ ਹੈ ਸੱਚ ਹੈ ਬਾਕੀ ਸਭ ਝੂਠ ਹੈ ਉਹ ਦੇਵ ਕੰਨਿਆ ਉਹ ਜਿਹੜੀ ਦੱਸੇ ਕੀ ਉਹਨੂੰ ਆਪ ਨੀ ਪਤਾ ਦੇਵ ਕੰਨਿਆ ਕੀ ਦੱਸੇ ਸਹੁਰੀ ਤਾਂ ਗਈ ਨੀ ਗੱਲ ਤਾਂ ਉਹ ਦੱਸੇ ਸਹੁਰਿਆਂ ਦੀ ਜਿਹੜੀ ਸਹੁਰੇ ਗਈ ਹੋਵੇ ਪਤਾਰ ਦੀ ਗੱਲ ਤਾਂ ਉਹ ਦੱਸੇ ਜਿਹਦਾ ਵੇਲ ਹੋਇਆ ਹੋਵੇ ਉਹਨੂੰ ਤਾਂ ਪਤਾ ਹੀ ਕੋਈ ਨਹੀਂ ਉਹ ਕਿੱਥੇ ਬੋਲੀ ਹੈ, ਬੋਲੀ ਕਿੱਥੇ ਦੀ ਹੈ, ਕਿੱਥੇ ਖੜੀ ਹੈ ਗੱਲ, ਉਸ ਲੜਾਈ ਨਾਲ ਮਿਲਦੀ ਜੁਲਦੀ ਹੈ ਦੇਵਤੇ ਜਿੱਥੋਂ ਪੈਦਾ ਹੋ, ਰਾਕਸ਼ਾਂ ਦੀ ਲੜਾਈ ਇਸ ਗੱਲ ਦੀ ਹੈ। ਹੁਣ ਉਹਦਾ ਦੇਵ ਕਹਿੰਦੇ ਉਹ ਸਮਝਾ ਨਹੀਂ ਸਕਦੀ, ਰਾਕਸ਼ਾਂ ਨੇ ਫੱਟੀ ਪੋਚੀ ਹੋਈ ਹੈ ਬੰਦੇ ਹੀ ਨਹੀਂ, ਫੇਰ ਲੋੜ ਪੈਂਦੀ ਹੈ
ਸਤੋਗੁਣੀ
ਗੁਰਮੁਖੀ ਦੀ ਲੋੜ ਪੈਂਦੀ ਹੈ,
ਸਤੋਗੁਣੀ ਦੇਵ ਕਹਿੰਦੇ
ਸਤੋਗੁਣੀ ਦੇਵ ਕਹਿੰਦੇ ਵਿਚਾਰੀ ਹੋਰ ਕੀ ਹੈ, ਫੇਰ ਉਹਦੀ ਲੋੜ ਪੈਂਦੀ ਹੈ, ਫੇਰ ਉਹਨੂੰ ਲਿਆਉਂਦੇ ਨੇ ਵੀ ਹੁਣ ਤੁਸੀਂ ਨਿਰਣਾ ਕੌਣ ਕਰੇ, ਦੋਵੇਂ ਵਿਦਵਾਨ ਨੇ, ਦੋਵੇਂ ਤਰ੍ਹਾਂ ਦੇ ਵਿਦਵਾਨ ਨੇ, ਵਿਦਵਾਨਾਂ ਦਾ ਨਿਰਣਾ ਨਹੀਂ ਹੁੰਦਾ, ਵਿਦਵਾਨ ਕਰਦੀ ਆ ਕੇ ਬੁੱਧੀ ਬੁਲਾਏ, ਜਿੰਨਾ ਚਿਰ ਵਿਵੇਕ ਬੁੱਧੀ ਪ੍ਰਗਟ ਨਹੀਂ ਹੁੰਦੀ ਨਿਰਣਾ ਨਹੀਂ ਹੁੰਦਾ, ਵਿਵੇਕ ਬੁੱਧੀ ਦੇ ਅੱਗੇ ਕੋਈ ਖੜੀ ਮੈਂ ਹੋ ਹੀ ਨਹੀਂ ਸਕਦਾ, ਕੋਈ ਨਹੀਂ ਖੜ ਸਕਦਾ ਸਾਹਮਣੇ, ਨਾ ਅੱਜ ਦਾ ਹੀ ਕੋਈ ਖੜਿਆ ਨਾ ਗਾਹ ਨੂੰ ਕੋਈ ਖੜੇ, ਇੱਥੇ ਤਾਂ ਗਿਆਨ ਕੀ ਆਈ ਜਾਂਦੀ ਹੈ। ਜਦ ਕਬੀਰ ਕਹਿੰਦਾ ਦੇਖੋ ਭਾਈ ਗਿਆਨ ਕੀ ਆਈ ਜਾਂਦੀ, ਸਾਰੇ ਉਡਾਤੇ ਕਸ਼ੀ ਮਤ ਸਾਰੀ ਉਡਾ ਕੇ ਰੱਖਤੀ ਅੱਗੇ, ਭਗਤਾਂ ਨੇ ਉਡਾਈ ਨਹੀਂ ਹੋਈ ਸਾਰੀ, ਉਹ ਖੜਿਆ ਹੀ ਨਹੀਂ ਕੋਈ ਆ ਕੇ ਅੱਗੇ, ਇਹਨਾਂ ਕੋਲ ਖੜਨ ਹੁੰਦਾ ਕੀ ਹੈ ਵਿਚਾਰਿਆਂ ਕੋਲ, ਹਾਂ ਆਪਸ ਵਿੱਚ ਹੀ ਇੱਕ ਦੂਜੇ ਨਾਲ ਅੜ ਸਕਦਾ, ਉਹ ਕਿਉਂ ਦੋਹਾਂ ਪਾਸਿਆਂ ਦੇ ਕੁਝ ਹੁੰਦੇ ਨੇ ਨਾ, ਆਪਸ ਵਿੱਚ ਤਾਂ ਇੱਕੋ ਜਿਹੇ ਹੀ ਹੁੰਦੇ ਨੇ ਵਿਦਵਾਨ।
ਕਹੂੰ ਜੱਛ ਵਿਦਿਆ ਧਰੇ ਮਾਨ ਵੀ ਹੋ,
ਕਹੂੰ ਜੱਛ ਵਿਦਿਆ ਧਰੇ ਜਕਸ਼ਾਂ ਦੀ ਵਿਦਿਆ, ਇਹ ਮਨੁੱਖੀ ਗਿਆਨ, ਇਹ ਵਿਚਾਰਾ ਨਾ ਉੱਧਰ ਨਾ ਇਹ ਵਿਰੋਧ ਕਰਦਾ, ਮਾਨਵੀ ਗਿਆਨ ਨੀ ਜਿਹੜਾ ਮਾਨਵੀ ਬੁੱਧੀ ਹੈ, ਨਾ ਤਾਂ ਵਿਰੋਧ ਕਰਦੀ ਹੈ ਰੱਬ ਦਾ, ਨਾ ਰੱਬ ਦੀ ਇਹਨੂੰ ਲੋੜ ਹੈ, ਲੋੜ ਵੀ ਹੈ ਨੀ, ਉਹ ਤਾਂ ਕਹਿੰਦਾ ਵਾ ਨਿਆਣੇ ਪਾਲ ਲੈਣੇ ਭਾਈ ਇਹ ਔਖਾ, ਇਹ ਤੀਜਾ ਘਰ ਹੈ, ਉਹਨੂੰ ਨੀ ਲੋੜ ਇਹਦੀ, ਉਹ ਕਹਿੰਦਾ ਬਸ ਆ ਤਾਂ ਮਸਾਂ ਸਾਡੇ ਤਾਂ ਰੋਟੀ ਮਿਲੀ ਜਾਵੇ ਇਹੀ ਬਹੁਤ ਹੈ, ਪਰ ਰੱਬ ਨੂੰ ਇਸੇ ਕਰਕੇ ਮੰਨਦੇ ਨੇ ਉਹ ਧਰਮ ਨੂੰ, ਵੀ ਸੁੱਖ ਸਾਧ ਰੱਖੀ, ਕੋਈ ਐਸਾ ਮਤਲਬ ਹੈ ਸੰਕਟ ਆ ਜਾਵੇ, ਸੰਕਟ ਮੋਚਨ ਸੰਸਾਰੀ ਸੰਕਟ,
ਕਹੂੰ ਜੱਛ ਵਿਦਿਆ ਧਰੇ ਮਾਨ ਵੀ ਹੋ,
ਕੋਈ ਜੱਛ ਵਿਦਿਆ, ਜੱਛ ਵਿਦਿਆ ਤਾਂ ਸੰਸਾਰੀ ਵਿਦਿਆ ਹੁੰਦੀ ਹੈ, ਉਹ ਮਾਨਵੀ ਵਿਦਿਆ ਉਹਨਾਂ ਨੇ ਵਿਚਾਰਨ ਦੇ ਨਾ, ਉਹ ਤਾਂ ਬਸ ਉਹ ਕਹਿੰਦੇ ਵੀ ਇਹ ਤਾਂ ਵੀ ਜਦੋਂ ਪਰਮੇਸ਼ਰ ਚਾਹੂਗਾ ਸਾਨੂੰ ਲੈ ਜੂਗਾ, ਚੱਲ ਬਗਾਤੀ ਗੱਲ ਉਹਨਾਂ ਨੇ, ਅਸੀਂ ਤਾਂ ਉਹਦੇ ਪਾਣੀ ਚ ਚੱਲਦੇ ਹਾਂ, ਜਦ ਉਹਦੀ ਮਰਜ਼ੀ ਹੋਊਗੀ ਜਿੱਥੇ ਉਹਦੀ ਮਰਜ਼ੀ ਉੱਥੇ ਰਹਿਣੇ, ਉਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਕੁਛ ਕਰਨਾ, ਦੱਸਿਆ ਨਹੀਂ ਨਾ ਕਿਸੇ ਨੇ, ਨਾ ਰਾਕਸ਼ਾਂ ਨੂੰ ਇਸ ਗੱਲ ਦਾ, ਰਾਕਸ਼ਾਂ ਦਾ ਚਲੋ ਵਿਰੋਧੀ ਨੇ, ਦੇਵਤੇ ਜਾਣਦੇ ਨੇ, ਦੇਵਤੇ ਉਲਟੇ ਅਰਥ ਕਰੀ ਬੈਠੇ ਨੇ, ਅਸਲ ਦੇ ਵਿੱਚ ਜਿਹੜੇ ਦੋ ਰੂਪ ਨੇ ਨਾ ਹੁਕਮ ਦੇ, ਦੂਆ ਰੂਪ ਨਹੀਂ ਪਤਾ ਇਹਨਾਂ ਨੂੰ ਹੁਕਮ ਦਾ, ਆ ਦੋ ਰੂਪ ਨੇ ਹੁਕਮ ਦੇ ਜਿਹਨਾਂ ਦੀ ਗੱਲ ਚੱਲ ਰਹੀ ਹੈ, ਦੋ ਭਾਣੇ ਨੇ ਜਿਹਨਾਂ ਦੀ ਗੱਲ ਚਾਹੀ ਹੈ, ਜਿਹੜੇ ਤਾਂ ਆਪਣੇ ਭਾਣੇ ਚੱਲਦੇ ਨੇ ਉਹ ਤਾਂ ਬਸ ਆਪਣੇ ਮਾਇਆ ਚ ਮਸਤ ਨੇ, ਇਹ ਆਪਣੇ ਭਾਣੇ ਚੱਲਦੇ ਨੇ, ਜਿਹੜੇ ਗੁਰਕੇ ਭਾਣੇ ਚੱਲਦੇ ਨੇ ਉਹ ਮਾਇਆ ਤੋਂ ਖੜਾ ਛੜਾ ਰਹੇ ਨੇ, ਇਹ ਛਡਾ ਲਿਆ ਉਹ ਆ ਲੜਾਈ ਲੜਦੇ ਨੇ, ਉਹ ਦੂਏ ਪਾਸੇ ਦੀ ਗੱਲ ਕਰ ਰਹੇ ਨੇ, ਬਸ ਇਹੀ ਗੁਰਮੁਖ ਹਰ ਮਨਮੁਖ ਦੀ ਗੱਲ ਚੱਲਦੀ ਇੱਥੇ, ਇਹ ਜਿਹੜਾ ਨਕਸ਼ਾ ਦਿਖਾਇਆ ਜ਼ਿਆਦਾ ਡੀਪਲੀ ਦਿਖਾਇਆ ਹੈ, ਪਰ ਇਹ ਔਖਾ ਉਹਨਾਂ ਜ਼ਿਆਦਾ ਹੈ ਗੁਰਬਾਣੀ ਨੂੰ ਸਮਝਣਾ ਜ਼ਿਆਦਾ ਔਖਾ, ਹਾਂ ਜੇ ਉਹ ਇਹਦੀ ਮਦਦ ਨਾਲ ਉਹ ਸਮਝਾਊ, ਉਹਦੀ ਮਦਦ ਨਾਲ ਇਹ ਸਮਝਾਊ, ਇਹ ਜ਼ਰੂਰ ਹੈ, ਹੱਥ ਦੋਏ ਨੇ ਇੱਕ ਦੂਏ ਨੂੰ ਧੋਂਦੇ, ਖੱਬਾ ਸੱਜਾ, ਇਹ ਖੱਬਾ ਹੱਥ ਹੈ ਸੱਜਾ ਨਹੀਂ ਹੈ, ਉਹ ਸੱਜਾ ਹੈ, ਗੁਰਬਾਣੀ ਸੱਜਾ ਹੱਥ ਹੈ, ਸ਼ਕਤੀ ਸੱਜਾ ਜ਼ਿਆਦਾ ਹੁੰਦੀ ਹੈ, ਇਹ ਖੱਬਾ ਹੱਥ ਹੈ, ਪਰ ਜੇ ਖੱਬਾ ਨਾ ਹੋਵੇ ਸੱਜਾ ਨਹੀਂ ਤਾਂ ਹੁੰਦਾ, ਸੱਜਾ ਨਾ ਹੋਵੇ ਖੱਬਾ ਨਹੀਂ ਤਾਂ ਹੁੰਦਾ, ਇਹ ਦੋਹਾਂ ਦੇ ਬਿਨਾਂ ਗੱਡੀ ਚੱਲਦੀ ਨਹੀਂ ਹੈ, ਹੱਥ ਦੋਏ ਜਾਣਗੇ, ਇਹਦੀ ਜਗ੍ਹਾ ਜਿਹੜੀਆਂ ਭਾਈ ਗੁਰਦਾਸ ਦੀਆਂ ਬਾਰਾਂ ਨੂੰ ਬਣਾ ਲਿਆ ਨਾ ਉਹਨਾਂ ਨੇ, ਇਹਦੀ ਜਗ੍ਹਾ ਉਹਨੂੰ ਬਣਾ ਲਿਆ, ਉੱਥੇ ਜਾਣ ਬੁੱਝ ਕੇ ਕੀਤੀ ਹੋਈ ਸ਼ਰਾਰਤ ਹੈ, ਕਿ ਉਹ ਸੀਗੇ ਸਾਰੇ ਜਾਣਦੇ, ਟੀਕਾ ਉਦੋਂ ਹੋ ਚੁੱਕਿਆ ਸਾਰਿਆਂ ਨੂੰ ਪਤਾ ਸੀ, ਉਹ ਇਹਦੀ ਜਗ੍ਹਾ ਭਾਈ ਗੁਰਦਾਸ ਦੀਆਂ ਬਾਰਾਂ ਬਣਤੀ ਲਿਆ ਕੇ ਉਹਨੂੰ ਕਹਿ ਦਿੱਤਾ, ਇਹਨੂੰ ਵੱਧ ਕਰਾ ਦਿੱਤਾ, ਬੜੀ ਡੂੰਘੀ ਸ਼ਰਾਰਤ ਨਾਲ ਬਹੁਤ ਦੇਰ ਦਾ ਬੰਦ ਕਰਾਇਆ ਹੈ ਇਹਦੇ ਖਿਲਾਫ। ਜੇ ਇਹ ਆ ਜਾਏ ਬਾਹਰ ਗੁਰਮਤਿ ਦਾ ਸਵਾਲ ਨਹੀਂ ਪੈਦਾ ਹੁੰਦਾ ਵੀ ਨਾ ਬਾਹਰ ਆਵੇ ਪ੍ਰਗਟ ਹੋਵੇ। ਮਨਮਤ ਪਾਸੇ ਜਗ੍ਹਾ ਹੀ ਕੋਈ ਨਹੀਂ ਇੱਥੇ। ਉਹ ਭਾਈ ਗੁਰਦਾਸ ਦੀਆਂ ਵਾੜਾਂ ਭਗਤ ਵਾਲਾ ਵਾੜਤੀ ਲਿਆ ਕੇ ਹੋਰੇ ਹੋਰ ਕੁਛ ਵਾੜ ਕੇ ਉਹਨੂੰ ਕੁੱਜੀ ਰੌਲਾ ਪਾ ਕੇ ਅਰਥਾਂ ਦੇ ਅਰਥ ਕਰਦੇ। ਚੱਲ 250 ਸਾਲ ਹੋ ਗਏ ਕਦੀ ਗੇੜੇ ਪਾਇਆ ਨੂੰ ਸਿੱਖਾਂ ਨੂੰ। ਪੈਰ ਹੁਣ ਬਹੁਤ ਅੜਾਉਂਦੇ ਸੀ, ਅੜਾਉਂਦੇ ਨੇ ਜੋ ਵੀ, ਹੁਣ ਨਹੀਂ ਅੜਾ ਸਕਣਾ ਕਿਉਂਕਿ ਪਤਾ ਨਹੀਂ ਸੀ ਜਿੰਨਾ ਚਿਰ ਉਹਨਾਂ ਚਿਰ ਅੜਾਉਂਦੇ ਰਹੇ, ਜਿੰਨਾ ਚਿਰ ਗੱਲ ਦਾ ਭੇਦ ਨਹੀਂ ਸੀ ਖੁੱਲਿਆ। ਜੋ ਭੇਦ ਤੇ ਖੁੱਲ ਗਿਆ ਸਾਰੀ ਗੱਲ ਦਾ, ਹੁਣ ਕਿਤੇ ਹੁਣ ਤਾਂ ਚੁੱਪ ਕਰ ਜਾਂਦੇ ਨੇ ਸੁਣ ਕੇ, ਹੁਣ ਨਹੀਂ ਗੱਲ। ਜਾਂ ਦੋ ਤਲਵਾਰਾਂ ਲਿਖੀਆਂ, ਮੈਂ ਕਿਹਾ ਵੀ ਲੋਹੇ ਦੀਆਂ ਦੋ ਤਲਵਾਰਾਂ ਛੇਵੇਂ ਪਾਤਸ਼ਾਹ ਨੇ ਪਾਈਆਂ ਹੀ ਨਹੀਂ, ਛਪ ਗਿਆ ਗੁਰਮਤਿ ਪ੍ਰਕਾਸ਼ ਦੇ ਵਿੱਚ, ਬੋਲਿਆ ਹੀ ਨਹੀਂ ਕੋਈ, ਸਾਬਤ ਕਰਤਾ ਗੁਰਬਾਣੀ ਚੋਂ। ਦੱਸੋ ਕਿਵੇਂ ਪਾਈਆਂ ਨੇ? ਪੀਰੀ ਦੀ ਤਲਵਾਰ ਲੋਹੇ ਦੀ ਹੁੰਦੀ ਹੋਈ ਨਹੀਂ, ਚੁੱਪੇ ਕਰਕੇ। ਹਾਂ ਉਹਨਾਂ ਨੇ ਕਿਹਾ ਵੀ ਜਿੰਨਾ ਜੇ ਬੋਲਾਂਗੇ ਜ਼ਿਆਦਾ ਛੇਤੀ ਪਤਾ ਲੱਗੂ, ਚੁੱਪ ਕਰ ਜਾਓ। ਬਾਬਣਾ ਚੁੱਪ ਕਰਕੇ ਵੀ ਜੇ ਰੌਲਾ ਪਾਇਆ, ਵਿਰੋਧ ਕੀਤਾ, ਛੇਤੀ ਪਤਾ ਲੱਗ ਜੂ ਲੋਕਾਂ ਨੂੰ। ਜਿੰਨਾ ਜੇ ਟੱਪਦਾ ਹੁੱਟ ਪਾ ਲਓ 10-5 ਸਾਲ 20 ਸਾਲ, ਉਹ ਬਾਹਮਣ ਵਾਲੀ ਹੈਰਾਨ ਕਰਦੀ। ਜਿਵੇਂ ਬਾਹਮਣ ਕਰਦਾ ਸੀ ਚੁੱਪ ਕਰ ਜਾਓ, ਇਵੇਂ ਹੀ ਚੁੱਪ ਕਰਦੇ ਨੇ, ਜਾਣ ਕੇ ਕਿਸੇ ਵੀ ਗੱਲ ਨੂੰ ਦੱਬ ਲੈਂਦੇ ਨੇ ਵੀ ਜੇ ਚਰਚਾ ਕੀਤੀ ਛੇਤੀ ਪਤਾ ਲੱਗ ਜੂਗਾ ਲੋਕਾਂ ਨੂੰ। ਜਿੰਨਾ ਚਿਰ ਨਾ ਪਤਾ ਲੱਗੇ ਲੋਕਾਂ ਨੂੰ ਇਹਨਾਂ ਦਾ ਚੱਲਦਾ ਸਿੱਕਾ, ਜੇ ਪਤਾ ਲੱਗ ਗਿਆ ਇਹਨਾਂ ਦਾ ਸਿੱਕਾ ਫੇੜ ਜੂ। ਅਗਿਆਨੀ ਬੈਠੇ ਨੇ ਨਾ, ਅਗਿਆਨੀਆਂ ਦੇ ਹੱਥ ਗਏ ਅਗਿਆਨ ਦੀ, ਫਿਰ ਇਹ ਇਹਨਾਂ ਨੂੰ ਨਾ ਬਦਲ, ਸਾਨੂੰ ਨਾ ਬਦਲਣਾ ਪੈ ਜਾਵੇ। ਸਵਾਲ ਇਹ ਹੈ ਇਹਨਾਂ ਨੂੰ ਆਪ ਨਾ ਬਦਲਣਾ ਪੈ ਜਾਵੇ, ਆਪ ਇਹਨਾਂ ਨੇ ਬਦਲਣਾ ਨਹੀਂ। ਜੇ ਬਦਲਣਾ ਪਊਗਾ ਫਿਰ ਮਨ ਬਣਦੀ ਇਹ ਨਹੀਂ ਚੱਲਦੀ, ਫਿਰ ਆਹ ਨਹੀਂ ਚੱਲਣਾ ਜਿਹੜਾ ਹੁਣ ਚੱਲਦਾ। ਫਿਰ ਝਾੜੂ ਆਪ ਮਾਰਨਾ ਪਿਆ ਕਰੂਗਾ, ਇਹ ਔਖਾ ਇਹਨਾਂ ਨੂੰ, ਇਹ ਔਖਾ ਹੰਕਾਰੀਆਂ ਨੂੰ ਔਖਾ ਹੁੰਦਾ ਹੈ। ਭਾਂਡੇ ਸਾਫ਼ ਕਰਨੇ ਨੇ ਲੰਗਰ ਜਾ ਕੇ, ਅਕਾਲੀ ਫੂਲੋ ਸਮਝਦੇ ਤਾਂ ਆਪ, ਜੇ ਲੜ ਪੈਣਾ ਸਿੰਘਾਂ ਨੇ ਵੀ ਭਾਂਡੇ ਕੌਣ, ਆਪ ਜਾ ਕੇ ਮਾਂਜਣਾ ਦੇਣਾ ਅਕਾਲੀ ਫੂਲੋ ਸਿੰਘ ਚੁੱਪ ਕਰਕੇ ਹੀ। ਕਹਿੰਦੇ ਜਹਿਦਾ ਨੀ ਤੁਸੀਂ ਲੱਗ ਕੇ, ਕਹਿੰਦੇ ਭਾਈ ਤੁਸੀਂ ਜੇ ਲੜਦੇ ਹੋ ਜੇ ਮੁੰਡੇ ਲੜਨਗੇ ਤਾਂ ਬਾਪ ਨੇ ਜਾਂ ਬੜੇ ਭਾਈ ਨੇ ਕਹਿੰਦਾ ਭਾਈ ਮੈਂ ਕਰ ਲੈਣਾ ਤੁਸੀਂ ਲੜੋ ਨਾ, ਕੰਮ ਅਸੀਂ ਕਰ ਲੈਣੇ, ਕੰਮ ਅਸੀਂ ਕਹਿੰਦੇ ਲੜਦੇ ਹੋ, ਸੇਵਾ ਨਾਲੇ ਸੇਵਾ ਕਹਿੰਦਾ ਨਾਲੇ ਲੜਦੇ ਹੋ। ਉਹ ਸੇਵਾ ਤਾਂ ਕਰਨ ਪਿੱਛੇ ਲੜੀਦਾ ਵੀ ਮੈਨੂੰ ਦੇ ਮੈਂ ਕਰੂੰਗਾ, ਤੁਸੀਂ ਕਹਿੰਦਾ ਮੈਂ ਕਰ ਲੈਣੀ ਤਾਂ ਲੜਦੇ ਹੋ, ਨਹੀਂ ਜੀ ਨਹੀਂ ਜੀ ਨਹੀਂ ਜੀ ਬਸ ਫਿਰ ਉਹ ਖੋਲੋ ਜੀ ਬਾਟਾ, ਉਹ ਫਿਰ ਆਪੇ ਕਰਨ ਲੱਗ ਜਾਣ, ਦੋ ਚਾਰ ਮਹੀਨੇ ਫਿਰ ਕਰਨਾ ਫਿਰ ਲੜਾਈ ਹੋ ਜਾਣੀ, ਇਹ ਤਾਂ ਹੁੰਦਾ ਹੀ ਰਹਿੰਦਾ ਹੁੰਦਾ। ਪਰ ਉਹਨਾਂ ਦਾ ਲਪਟਾਉਣ ਦਾ ਤਰੀਕਾ ਇਹ ਸੀ ਆਪ ਲੱਗ ਜਾਣਾ ਕੰਮ ਕਰਨ, ਉਹਨਾਂ ਨੂੰ ਕਰ ਨਹੀਂ ਦਿੰਦੇ ਸੀ ਉਹ, ਕਹਿੰਦੇ ਆ ਲੜੋ ਨਾ ਫਿਰ ਇਹ ਛੱਡ ਦਿਓ ਤੁਸੀਂ, ਸਾਰੇ ਛੱਡ ਦਿਓ ਅਸੀਂ ਆਪੇ ਕਰਾਂਗੇ, ਸਾਰੇ ਛੱਡ ਦਿਓ ਤੁਸੀਂ, ਜਿਹਨੇ ਲੜਨਾ ਸੇਵਾ ਨਾ ਕਰੋ, ਖਬਰਦਾਰ ਜੇ ਸੇਵਾ ਕੀਤੀ ਹੈ। ਉਹ ਦੋ ਚਾਰ ਮਹੀਨੇ ਐਸਾ ਰਹਿਣਾ ਉਹਨਾਂ ਤੇ, ਫਿਰ ਅੜ ਜਾ, ਫਿਰ ਉਹੀ ਗੱਲ ਆ ਜਾਣੀ।
ਕਹੂੰ ਰਾਜ ਸੀ ਹੋ ਕਹੂੰ ਰਾਜ ਕੰਨਿਆ,
ਕਹੂੰ ਰਾਜ ਸੀ ਹੋ ਕਹੂੰ ਰਾਜ ਕੰਨਿਆ, ਕਿਤੇ ਰਾਜ ਸੀ ਹੋ ਰਾਜ ਕੁਮਾਰ ਹੋ ਰਾਜ ਕਰ ਰਹੇ ਹੋ, ਕਿਤੇ ਰਾਜ ਕੰਨਿਆ ਹੋ, ਕਿਤੇ ਜੋ ਰਾਜ ਦੀ ਇੱਛਾ ਹੀ ਹੈ ਰਾਜਨੀਤੀ ਉਹ ਪੜ੍ਹ ਰਿਹਾ ਜੋ
ਕਹੂੰ ਰਾਜ ਕੰਨਿਆ,
ਰਾਜਨੀਤੀ ਉਹ ਪੜ੍ਹ ਰਿਹਾ ਜੋ ਰਾਜਾ ਕਿੱਥੇ ਹੈ, ਤਾਂ ਰਾਜ ਕੰਨਿਆ ਹੀ ਹੈ ਅਜੋ ਨਹੀਂ ਪਤਾ ਰਾਜ ਦਾ, ਰਾਜ ਦੀ ਭੁੱਖੇ ਪੈਦਾ ਹੋਈ ਹੈ ਕਰਨ ਦੀ ਅਜੋ।
ਕਹੂੰ ਸ੍ਰਿਸ਼ਟੀ ਕੀ ਪਿਸ਼ਟ ਕੀ ਰਿਸ਼ਟ ਪੁੰਨਿਆ,
ਪੁੰਨਿਆ ਪੁੰਨਿਆ ਪੁੰਨਿਆ, ਕਿਤੇ ਸ੍ਰਿਸ਼ਟੀ ਦੀ
ਸ੍ਰਿਸ਼ਟੀ ਕੀ ਪ੍ਰਿਸ਼ਟੀ ਕੀ ਰਿਸ਼ਟ ਪੁੰਨਿਆ,
ਜਿਹੜੀ ਸ੍ਰਿਸ਼ਟੀ ਦੀ ਪ੍ਰਿਸ਼ਟ ਭੂਮੀ ਹੈ ਨਾ, ਸ੍ਰਿਸ਼ਟੀ ਰਚਨਾ ਦੀ ਪ੍ਰਿਸ਼ਟ ਭੂਮੀ ਹੈ, ਸ੍ਰਿਸ਼ਟੀ ਦੀ ਰਚਨਾ ਦੇ ਬੈਕਗ੍ਰਾਉਂਡ ਕੀ ਹੈ ਇਹਦੀ ਸਮਝ ਦੀ ਕੋਸ਼ਿਸ਼ ਕਰ ਰਹੇ ਹਾਂ। ਸ੍ਰਿਸ਼ਟੀ ਰਚਨਾ ਦੀ ਜਿਹੜੀ ਹੈ ਨਾ, ਇਹਦਾ ਕਾਰਨ ਕੀ ਹੈ, ਕਿਉਂ ਰਚੀ, ਕਿਵੇਂ ਰਚੀ, ਇਹਦੀ ਇਹਦੀ ਸੋਝੀ ਲੈ ਰਹੇ ਹਾਂ। ਉਹ ਸ੍ਰਿਸ਼ਟੀ ਦੇ ਰਾਜ ਕਰ ਰਿਹਾ ਜਾਂ ਰਾਜਨੀਤੀ ਸਿੱਖ ਰਿਹਾ, ਉਹ ਸ੍ਰਿਸ਼ਟੀ ਰਚਨਾ ਦੀ ਗੱਲ ਕਰ ਰਿਹਾ ਵੀ ਇਹ ਰਚੀ ਕਿਵੇਂ ਗਈ ਹੈ। ਪ੍ਰਿਸ਼ਠਭੂਮੀ ਹੈ ਜਿਹੜੀ ਸ੍ਰਿਸ਼ਟੀ ਰਚਨਾ ਦੀ, ਇਹਦੀ ਪੂਰਨ ਸੋਝੀ ਲੈ ਰਿਹਾ। ਗੁਰਬਾਣੀ ਚਾਹੀਏ ਨਾ, ਗੁਰਬਾਣੀ ਚਾਹੀਦੀ ਸੱਚ ਤੇ ਪਵਨਾ ਪਿਆ ਪਵਨਾ ਤੇ ਜਲ ਹੋਏ, ਪੰਜ ਤੱਤ ਕਿੱਥੋਂ ਆਏ? ਜੇ ਸ੍ਰਿਸ਼ਟੀ ਦੀ ਰਚਨਾ ਦੀ ਖੋਜ ਕੀਤੀ ਤਾਂ ਹੀ ਪੰਜ ਤੱਤਾਂ ਦਾ ਪਤਾ ਲੱਗਿਆ, ਤਾਂ ਹੀ ਕਹਿ ਛੇਵਾਂ ਕੋਈ ਬਣਾਓ।
ਕਹੂੰ ਵੇਦ ਵਿਦਿਆ ਕਹੂੰ ਵਿਉਂ ਬਾਣੀ,
ਕਿਤੇ ਵੇਦ ਵਿਦਿਆ? ਵੇਦ ਵਿਦਿਆ ਬਹੁਤ ਪ੍ਰਕਾਰ ਦੀ ਵਿਦਿਆ। ਵੇਦ ਵਿਦਿਆ ਦੇ ਵਿੱਚ ਸਰੀਰ ਦਾ ਗਿਆਨ ਵੀ ਆ ਗਿਆ, ਆਦੂਆ ਬ੍ਰਹਮ ਗਿਆਨ ਵਾਲੀ ਵਿਦਿਆ ਵੀ ਆ ਗਈ, ਸਾਰੀ ਉਹ ਵਿਦਿਆ ਆ ਗਈ ਵੇਦ ਵਿਦਿਆ ਤੋਂ। ਕਹੂੰ ਵਿਉਂ ਬਾਣੀ, ਇਕੱਲੀ ਆਕਾਸ਼ ਬਾਣੀ ਹੈ, ਕਿਤੇ ਵਿਉਂ ਬਾਣੀ ਦੀ ਗੱਲ ਕਰਦੇ, ਆਕਾਸ਼ ਦੀ ਅੰਤਰਾਤਮਾ ਦੀ ਆਵਾਜ਼ ਵਿਉਂ ਬਾਣੀ ਹੈ। ਕਿਤੇ ਵਿਉਂ ਬਾਣੀ ਤੇ ਟਿੱਕੀ ਹੋਈ ਹੈ ਸੂਈ ਸਾਰੀ, ਕਿਤੇ ਵੇਦ ਵਿਦਿਆ ਦੇ ਵੇਦ ਪੜ੍ਹ ਰਹੇ ਨੇ ਕੁਛ ਆਦਮੀ, ਕੁਛ ਆਦਮੀ ਵਿਉਂ ਬਾਣੀ ਨੂੰ ਸਮਝ ਰਹੇ ਨੇ। ਵਿਉਂ ਬਾਣੀ ਤੁਰਕੀ ਬਾਣੀ, ਇਹ ਅੰਤਰਾਤਮਾ ਦੀ ਆਵਾਜ਼ ਨੇ ਜਾ ਕੇ ਵਿਉਂ ਬਾਣੀ ਨੂੰ ਬੁਲਾਉਣਾ। ਅੰਤਰਾਤਮਾ ਦੀ ਆਵਾਜ਼ ਨਾਲ ਜੁੜ ਕੇ ਹੀ ਵਿਉਂ ਬਾਣੀ ਤੱਕ ਪਹੁੰਚਿਆ ਜਾ ਸਕਦਾ। ਜਿਵੇਂ ਕਿਸੇ ਨਾਲ ਰਸਾ ਸੜਤਾ, ਖੱਡ ਚ ਡਿੱਪਿਆ ਕੋਈ ਆਦਮੀ ਥੱਲੇ ਡੂੰਘਾ, ਉੱਪਰ ਖੜੇ ਵਾਲੇ ਨੇ ਰਸਾ ਸੜਤਾ ਵੀ ਲੈ ਭਾਈ ਤੂੰ ਆ ਰਸਾ ਆਪਣੇ ਨਾਲ ਬੰਨ ਲੈ, ਆ ਰੱਸੇ ਨੂੰ ਫੜ ਲੈ, ਤੈਨੂੰ ਵਰਗ ਚ ਲੈਨੇ। ਇਹ ਜਿਹੜੀ ਵਿਉਂ ਸਾਡੀ ਅੰਤਰਾਤਮਾ ਦੀ ਆਵਾਜ਼ ਹੈ ਤਾਂ ਰੱਸੀ ਹੈ, ਡੋਰੀ ਹੈ, ਜਿਹਨੇ ਫੜ ਲਈ ਬਾਬਾ ਨਿਕਲ ਗਿਆ। ਗੁਰਮੁਖੀ ਗਿਆਨ ਡੋਰੀ, ਇਹ ਗਿਆਨ ਡੋਰੀ ਹੈ, ਇਹ ਗਿਆਨ ਡੋਰੀ ਹੈ। ਗੁਰਮੁਖੀ ਗਿਆਨ ਡੋਰੀ ਪ੍ਰਭ ਪਕੜੀ, ਪ੍ਰਭ ਦੇ ਹੱਥ ਗਿਆ ਡੋਰੀ, ਜਿਹਨ ਖਿੱਚਿਆ ਤਿਲ ਜਾਈਏ, ਜਿਹੜਾ ਇਹਦੇ ਨਾਲ ਜੁੜ ਜਾਂਦਾ ਉਹ ਖਿੱਚਿਆ ਜਾਂਦਾ ਬਾਹਰ ਲੈ ਜਾਂਦਾ। ਬਾਹਰ ਜਾ ਕੇ ਪਤਾ ਲੱਗਦਾ ਬਾਹਰਲੇ ਸੰਸਾਰ ਦਾ, ਜਿਉਂ ਜਿਉਂ ਇਹਦੇ ਨਾਲ ਜੁੜਿਆ ਰਹਿੰਦਾ ਉੱਤਰ ਨੂੰ ਜਾਂਦਾ ਰਹਿੰਦਾ, ਉੱਤਰ ਨੂੰ ਜਾਂਦਾ ਰਹਿੰਦਾ, ਉਹ ਖਿੱਚੀ ਜਾਂਦਾ ਪ੍ਰਭ ਦੇ ਹੱਥ ਪਕੜੀ ਹੋਈ ਹੈ। ਗਿਆਨ ਡੋਰੀ ਪ੍ਰਭ ਪਕੜੀ, ਜਿਨ ਖਿੱਚੇ ਤਨ ਜਿਵੇਂ ਜਿਵੇਂ ਖਿੱਚਦਾ ਜੇ ਨਾਲ ਜੁੜਿਆ ਰਹੇ ਚਲੇ ਜਾਂਦਾ, ਜੇ ਛੜਦ ਵੀ ਥੱਲੇ ਡਿੱਗ ਪੈਂਦਾ, ਜਿੱਥੇ ਜਾ ਕੇ ਛੜਦੂ ਥੱਲੇ ਡਿੱਗਣਾ, ਫਿਰ ਆ ਕੇ ਫੜ ਕੇ ਰੱਖਦੇ ਰੀ, ਫੜੀ ਰਹੇ ਚ ਬਾਹਰ ਨਿਕਲ ਜੂਗਾ।
ਕਹੂੰ ਕੋਕ ਕੀ ਕਾਵ ਕਥਾ ਕਹਾਣੀ,
ਹੁਣ ਇੱਥੇ ਇੱਕ ਦਮ ਵਿਉਂ ਬਾਣੀ ਦੇ ਬਾਅਦ ਕੋਕ ਦੀ ਕਹਾਣੀ ਆ ਗਿਆ, ਇਹਦਾ ਕੀ ਕਾਰਨ? ਇਸੇ ਗੱਲ ਕਰਕੇ ਇਹਨੂੰ ਬਾਹਰ ਰੱਖਿਆ ਸੀ। ਉਤਲੀ ਪੰਕਤੀ ਹੈ ਕਿ ਸ੍ਰਿਸ਼ਟੀ ਦੀ ਰਚਨਾ ਦਾ ਮੂਲ ਕਾਰਨ ਕੀ ਹੈ? ਕੋਕ ਕੀ ਕਹਾਣੀ ਹੈ? ਉੱਧਰ ਵਿਉਂ ਬਾਣੀ, ਉੱਧਰ ਕੋਕ ਕੀ ਕਹਾਣੀ ਹੈ? ਦੋਏ ਆਪਾਂ ਵਿਰੋਧੀ ਨੇ, ਇੰਨੀ ਖਤਰਨਾਕ ਗੱਲ ਹੈ ਉਹ ਕੋਕ ਕੀ ਕਹਾਣੀ। ਉਹ ਖਤਰਨਾਕ ਕੀ ਹੈ? ਉਹ ਪਾਠ ਪੜਾਇਆ ਖਤਰਾ, ਸਭ ਤੋਂ ਜ਼ਿਆਦਾ ਖਤਰਾ ਕਾਹਤੇ? ਉਹ ਖਤਰਾ ਦੇ ਇੱਕ ਹੀ ਕੰਬ ਗਏ, ਜਦ ਦਰਸ਼ਨ ਕਰਾਇਆ ਨਾ ਖਤਰੇ ਦਾ, ਉਹ ਕੰਬ ਗਏ, ਕੰਬ ਤਾਂ ਗਏ ਜੋ ਮੌਤ ਤੋਂ ਡਰਦੇ, ਮੌਤ ਤੋਂ ਡਰ ਲੱਗਦਾ ਇਹਨਾਂ ਨੂੰ। ਜਿੱਦਣ ਮੌਤ ਤੋਂ ਡਰ ਹਟ ਗਿਆ ਉੱਦਣ ਨੀ ਇਹਨਾਂ ਨੇ ਡਰਨਾ, ਉਹ ਤੇ ਜਿੱਦਣ ਮੌਤ ਦਾ ਖਤਰਾ ਮੁੱਕ ਗਿਆ ਉੱਦਣ ਇਹ ਠੀਕ ਲੱਗੂਗਾ ਸਭ, ਉਦਣ ਧਰਮ ਲੱਗੂਗਾ ਇਹ ਕੋਕ ਕੀ ਕਹਾਣੀ ਇਹਨਾਂ ਨੂੰ। ਜਿੰਨਾ ਚਿਰ ਮੌਤ ਤੋਂ ਭੈ ਲੱਗਦੀ ਹੈ ਉਹਨਾਂ ਚਿਰ ਉਦੋਂ ਭੈ ਲੱਗੂ, ਮੌਤ ਹੈ ਉਹ ਮੌਤ ਦਾ ਦੂਆ ਰੂਪ ਹੈ, ਉਹ ਨਰਕ ਕੁੰਡ ਕਾ ਦੁਆਰਾ ਹੈ, ਉਹ ਨਰਕ ਹੋਰ ਕਾ ਦੁਆਰਾ ਆਦਮੀ ਬਣ ਜੀ ਕਿਹਾ ਨਰਕ ਹੋਰ ਕਾ ਦੁਆਰਾ, ਉਹ ਨਰਕ ਹੋਰ ਕੇ ਦੁਆਰੇ ਦਾ ਦਰਸ਼ਨ ਕਰਾਇਆ, ਡਰ ਕਾਹਦੇ ਗਏ? ਇੱਧਰ ਜਾਓਗੇ ਨਰਕ ਹੋਰ ਕਾ ਦੁਆਰਾ ਦਰਸ਼ਨ ਕਰਾਇਆ ਉਹਦਾ, ਉਹ ਸਾਰੇ ਨਰਕ ਹੋਰ ਕੇ ਦੁਆਰੇ ਤੇ ਚਲੇ ਜਾਂਦੇ ਨੇ ਮੁਸਾਫਰ, ਇੱਧਰ ਗੁਰਮੁਖਾਂ ਦਾ ਵੀ ਕਰਾਇਆ ਜਿਹੜੇ ਸੱਚਖੰਡ ਨੂੰ ਜਾਂਦੇ ਨੇ, ਉਹ ਵੀ ਤੁਰਥੇ ਹੀ ਕਰਾਇਆ, ਆਹ ਵੀ ਤੁਰਥੇ ਹੀ ਕਰਾਇਆ, ਮਰਜ਼ੀ ਹੈ ਜਿੱਧਰ ਮਰਜ਼ੀ ਚਲੇ ਜਾਓ, ਫਿਰ ਛੱਡਦਾ ਵਿਚਾਲੇ ਇੰਡੀਪੈਂਡੈਂਟ ਹੈ, ਕੋਈ ਦਬਾਅ ਨਹੀਂ ਇਹਦੇ ਤੇ, ਇਹਦੀ ਆਉਂਦੀ ਹੈ ਇਹਨੂੰ ਕੋਈ ਨਹੀਂ ਦੇਖ ਰਿਹਾ, ਕੋਈ ਨਹੀਂ ਚੈੱਕ ਕਰ ਰਿਹਾ, ਕੋਈ ਇੱਕ ਦੀ ਉਹ ਗੱਲ ਆ ਰਹੀ, ਇੰਡੀਪੈਂਡੈਂਟ ਹੈ, ਇਸ ਇੱਕ ਦੀ ਗੱਲ ਹੈ, ਇੰਡੀਪੈਂਡੈਂਟ ਹੈ, ਕੋਈ ਇਹਨੂੰ ਚੈੱਕ ਨਹੀਂ ਕਰ ਰਿਹਾ। ਆਪਣੇ ਆਪ ਨੂੰ ਆਪ ਚੈੱਕ ਕਰੇ, ਆਪਣਾ ਮਨ ਬਣਾਵੇ ਤਾਂ ਕਿੱਧਰ ਜਾਣਾ, ਇੱਧਰ ਜਾਣਾ ਜਾਂ ਇੱਧਰ ਜਾਣਾ। ਕੋ ਕੀ ਕਹਾਣੀ ਵਿਓਮ ਬਾਣੀ ਦਾ ਇੱਕਦਮ ਉਲਟ ਹੈ, ਵਿਰੋਧ ਹੈ। ਜੇ ਕੁਝ ਵਿਰੋਧ ਕਰ ਰਹੀ ਹੈ ਕੋ ਕੀ ਕਹਾਣੀ, ਜੇ ਵਿਓਮ ਬਾਣੀ ਦਾ ਵਿਰੋਧੀ ਕੋਈ ਚੀਜ਼ ਹੈ ਤਾਂ ਕੋ ਕੀ ਕਹਾਣੀ ਹੈ। ਸਭ ਤੋਂ ਜ਼ਿਆਦਾ ਵਿਰੋਧ ਲੋਭ, ਇਹਦਾ ਥੋੜਾ ਵਿਰੋਧ ਹੈ, ਅਹੰਕਾਰ ਉਹਦਾ ਘੱਟ ਵਿਰੋਧ ਹੈ। ਸਮਝਿਆ ਨੀ? ਕਾਮਨਾ ਹੀ ਤਾਂ ਕਾਲ ਹੈ, ਕਾਲ ਕਾਮਨਾ ਕਲਪਨਾ ਕਾਲ ਹੈ, ਇਹ ਕਾਲ ਰੂਪ ਹੈ। ਕਾਲ ਇਹ ਕਾਲ ਦੇ ਮੂੰਹ ਚ ਸਿੱਟਣ ਵਾਲੀ ਚੀਜ਼ ਹੈ, ਉਹ ਕਾਲ ਤੋਂ ਬਚਾਉਣ ਵਾਲੀ ਹੈ। ਵਿਓਮ ਬਾਣੀ ਇਹ ਕਾਲ ਦੇ ਮੂੰਹ ਚ ਫਸਾਉਣ ਵਾਲੀ ਹੈ, ਉਹ ਕਾਲ ਤੋਂ ਬਚਾਉਣ ਵਾਲੀ ਹੈ। ਇਹ ਵਿਚਾਰੇ ਕੀ ਜਾਣਨ ਕੀ ਹੈ, ਧਰਮ ਦੇ ਤਾਂ ਜੋ ਰਾਵ ਨਹੀਂ ਪਏ ਹੈ, ਸਿੱਖਿਆ ਧਰਮ ਵਾਲਿਆਂ ਨੂੰ ਦੇਣ ਲੱਗੇ। ਨਹੀਂ ਧਰਮ ਨੂੰ ਹੀ ਧਾਰਨ ਕਰਨਾ, ਤੁਸੀਂ ਆਪਣੇ ਜੋ ਕਰਦੇ ਹੋ ਕਰੀ ਜਾਓ। ਇਹ ਜੱਚ ਨਰਮ ਉਹਨੇ ਨਾ ਆਦਮੀ ਨੇ, ਆਦਮੀ ਜਿਹੜਾ ਹੁੰਦਾ ਉਹ ਧਰਮ ਹੁੰਦਾ ਹੀ ਨਹੀਂ, ਇਹ ਜੋ ਆਦਮੀ ਹੋਣੇ, ਆਦਮੀ ਹੋਣਾ ਹੋਰ ਗੱਲ ਹੈ, ਧਰਮ ਹੋਣਾ ਹੋਰ ਗੱਲ ਹੈ, ਰਾਕਸ਼ਸ ਹੋਣਾ ਹੋਰ ਗੱਲ ਹੈ, ਦੇਵਤਾ ਹੋਣਾ ਹੋਰ ਗੱਲ ਹੈ, ਰਾਕਸ਼ਸ ਹੋਣਾ ਹੋਰ ਗੱਲ ਹੈ। ਵਿਚਾਰ ਲਏ ਆਦਮੀ, ਇਹ ਜੋ ਵਿਚਾਰ ਲਏ ਆਦਮੀ ਨੇ, ਨਾ ਰਾਕਸ਼ਸ ਨੇ ਨਾ ਇਹ ਦੇਵਤੇ ਨੇ, ਵਿਚਾਲੇ ਨੇ। ਵਿਚਾਲੇ ਵਾਲੇ ਤਾਂ ਕਿਸੇ ਨੂੰ ਵੀ ਸਲਾਹ ਦੇਣ ਦੇ ਕਾਬਲ ਨਹੀਂ ਹੁੰਦੇ, ਨਾ ਦੇਵਤਿਆਂ ਨੂੰ ਨਾ ਰਾਕਸ਼ਸ। ਤੁਸੀਂ ਆਪਣੇ ਦਿਨ ਕੱਢੀ ਕਰੋ, ਆਪਣਾ ਕੰਮ ਕਰੀ ਜਾਓ ਜਿਹੜੇ ਲੱਗੇ ਹੋਏ ਹੋ। ਇਹ ਲੜਾਈ ਜਿਹੜੇ ਲੜਦੇ ਨੇ ਉਹਨਾਂ ਨੂੰ ਲੜ ਲੈਣ ਦਿਓ, ਤੇ ਲੜਾਈ ਹੈ ਵਿਕਾਰਾਂ ਦੇ ਨਾਲ।
ਕਹੂੰ ਕੋਕ ਕੀ ਕਾਵ ਕਥਾ ਕਹਾਣੀ,
ਕਹੂੰ ਕੋਕ ਕੀ ਕਾਵ ਕਥਾ ਕਹਾਣੀ, ਜਿਹੜਾ ਕਹਾਣੀ ਕਥ ਰਿਹਾ ਹੈ ਉਹਨੂੰ ਨਹੀਂ ਪਤਾ, ਜਿਹਨਾਂ ਨੇ ਹੁਣ ਤੱਕ ਐਕਸੈਪਟ ਕੀਤਾ ਉਹਨਾਂ ਨੂੰ ਨਹੀਂ ਪਤਾ ਤੁਹਾਡੇ ਨੂੰ ਕਿੱਥੇ ਗਾਹਾਂ ਸੀ। ਉਹਨਾਂ ਦੀ ਗੱਲ ਹੁਣ ਤੱਕ ਚੱਲਦੀ ਹੈ, ਤੁਹਾਨੂੰ ਹੁਣ ਨਹੀਂ ਕੋਈ ਪੁੱਛਦਾ, ਜਿਹੜੇ ਬੋਲਦੇ ਨੇ ਤੁਹਾਨੂੰ ਹੁਣ ਨਹੀਂ ਕੋਈ ਪੁੱਛਦਾ ਬਾਜ਼ਾਰ 'ਚ, ਉਹਨਾਂ ਦੀ ਹੁਣ ਤੱਕ ਚੱਲ ਰਹੀ ਹੈ। ਕੋਈ ਤੁਹਾਡੇ ਨਾਲ ਸਿਆਣਾ ਪੈਦਾ ਹੀ ਨਹੀਂ ਹੋਇਆ, ਜਾਂ ਹੈ ਉਹ ਨਹੀਂ, ਜਾਂ ਤੁਹਾਨੂੰ ਭੁਲੇਖਾ ਹੈ।
ਕਹੂੰ ਅਦਰ ਸਾਰੰਗ ਕਹੂੰ ਭਦਰ ਰੂਪੰ, ਕਹੂੰ ਅਦਰ ਸਾਰੰਗ ਕਹੂੰ ਭਦਰ ਰੂਪੰ।
ਹਾਂ, ਅਦਰ ਸਾਰੰਗ
ਕਹੂੰ
ਅਧਰ, ਅਦਰ ਸਾਰੰਗ
ਕਹੂੰ ਭਦਰ।
ਕਿਤੇ ਤਾਂ ਸਿਰਫ ਮਹਿਜ਼ ਮਾਇਆ ਦਾ ਹੀ ਗਿਆਨ ਹੈ। ਇਹ ਲੋਹੇ ਨੂੰ ਕਹਿੰਦੇ ਨੇ ਅਦਰ ਸਾਰੰਗ, ਲੋਹਾ ਨਹੀਂ ਹੁੰਦਾ, ਮਨਮਤਾਂ ਦਾ ਹੀ ਗਿਆਨ ਹੈ, ਸੰਸਾਰੀ ਗਿਆਨ ਹੈ ਸੰਸਾਰ ਦਾ।
ਕਹੂੰ ਭਦਰ ਰੂਪੰ,
ਕਿਤੇ ਭਦਰ ਰੂਪ ਹੈ, ਕਿਤੇ ਕਲਪਨਾ ਤੇ ਖੜਾ ਸੰਸਾਰ, ਆਪਣੇ ਬਾਣੀ ਚ ਖੜਾ ਕਿਤੇ ਸੰਸਾਰ, ਕਿਤੇ ਗੁਰਕੇ ਬਾਣੀ ਚ ਖੜਾ। ਜਿੱਥੇ ਗੁਰਕਾ ਬਾਣਾ ਅੰਤਰ ਆਤਮਾ ਦੀ ਆਵਾਜ਼ ਹੈ, ਭਦਰ ਰੂਪ ਹੈ, ਭਦਰ ਪੁਰਸ਼ ਨਹੀਂ ਆਪਾਂ ਕਹਿੰਦੇ,
ਚੰਗਾ ਪੁਰਸ਼
ਭਦਰ ਪੁਰਸ਼, ਭਦਰ ਰੂਪ ਕਾਹਦਾ ਜਾਂ ਅੰਤਰ ਆਤਮਾ ਦੀ ਆਵਾਜ਼ ਤੇ ਚੱਲਦਾ, ਅਦਰ ਰੂਪ ਕਾਹਦਾ, ਅੱਧਾ ਅੱਧਾ ਜਿਹੜਾ ਹੈ ਅੱਧ ਵਿਚਾਲੇ ਲੜ ਕੇ ਆਇਆ, ਨਾ ਉਧਰ ਨਾ ਉਧਰ, ਆਪਣੇ ਆਪ ਨੂੰ ਧਰਮ ਸਮਝਦਾ, ਨਾ ਸੰਸਾਰੀ ਰਿਹਾ ਨਾ ਧਾਰਮਿਕ ਰਿਹਾ। ਇਹ ਸਲਾਹਾਂ ਦੇਣ ਵਾਲੇ ਨਾ ਸੰਸਾਰੀ ਘਰ, ਇਹ ਉਹ ਧੋਬੀ ਦੇ ਕੁੱਤੇ ਕੁੱਤੇ ਪਾਉਣ ਕਰਦੇ ਨਾ ਰਹੇ ਨਾ ਕਾਟਦੇ ਰਹੇ। ਇਹ ਜਿਹੜੇ ਸਲਾਹਾਂ ਦਿੰਦੇ ਨੇ ਨਾ ਸਾਨੂੰ ਦਸਵੇਂ ਗ੍ਰੰਥ ਬਾਰੇ, ਇਹ ਧੋਬੀ ਦੇ ਕੁੱਤੇ ਨੇ, ਨਾ ਕਰਦੇ ਨਾ ਕਾਟਦੇ, ਨਾ ਤਾਂ ਸੰਸਾਰੀ ਰਹੇ ਨਾ ਧਾਰਮਿਕ ਰਹੇ, ਕੁਛ ਬਣਾ ਰਹੇ। ਧਾਰਮਿਕ ਵਾਲਿਆਂ ਦਾ ਪਰੇ ਲਾ ਕੇ ਪਰੇ ਮਾਰਨੇ ਨੇ ਭਗਾ ਕੇ, ਸੰਸਾਰੀ ਆਪਣੇ ਆਪ ਨੂੰ ਮੰਨਦੇ ਹੀ ਨਹੀਂ, ਸੰਸਾਰੀਆਂ ਨੇ ਵੀ ਲਾ ਦੇਣਾ ਨੇ। ਜਿਹੜੇ ਗੁਰਬਾਣੀ ਨੂੰ ਮੱਥੇ ਹੀ ਟੇਕਣ ਤੇ ਸਿਰਫ ਨੇ ਲੋਕ, ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਕੀ ਨੇ, ਇਹਨਾਂ ਦੀ ਹਕੀਕਤ ਕੀ ਹੈ, ਉਹਨਾਂ ਦੇ ਮੂੰਹੋਂ ਵੀ ਲੈ ਜਾਣੇ ਨੇ। ਉਹਨਾਂ ਦੇ ਤਾਂ ਆਪਣੇ ਆਪ ਨੂੰ ਸ੍ਰੇਸ਼ਟ ਮੰਨੀ ਬੈਠੇ ਨੇ ਨਾ, ਇਹ ਥੱਲੇ ਦੇ ਬੰਦਿਆਂ ਨੂੰ ਤਾਂ ਪਤਾ ਹੀ ਕੁਛ ਨੀ, ਅਸੀਂ ਜੋ ਮਰਜ਼ੀ ਕਹਿ ਦਈਏ, ਉਹਨਾਂ ਨੇ ਕਿਹੜਾ ਫੜਿਆ। ਪਰ ਜਿੱਦਣ ਇਹਨਾਂ ਦਾ ਪਰਦਾ ਚੱਕਤਾ ਚੱਕਿਆ ਗਿਆ, ਕਿਸੇ ਨੇ ਇਹਨਾਂ ਨੂੰ ਮੂੰਹ ਨਹੀਂ ਲਾਉਣਾ। ਕਿੰਨੀ ਨਫ਼ਰਤ ਕਰਦੇ ਨੇ ਲੋਕ ਇਹਨਾਂ ਤੋਂ, ਜਿਹੜਾ ਰਾਮ ਰਾਏ ਸੀ ਸਿੱਖ, ਅੱਜ ਜੇ ਸ੍ਰੀ ਚੰਦ ਨੂੰ ਕਿਸੇ ਅਪਸ਼ਬਦ ਵੀ ਕੋਈ ਕਹਿ ਦੇਵੇ ਕੋਈ ਨਹੀਂ ਕਹਿੰਦਾ ਸਿੱਖ ਕਿਉਂ ਕਹਿੰਦੇ ਹੋ ਸ੍ਰੀ ਚੰਦ ਕਰਤਾ ਲਿਖਿਆ ਹੋਇਆ ਦਿਲ ਖੋਟੇ ਆਕੀ ਫਿਰਨ ਉਹ ਔਲਾਦ ਹੈ ਨਾਨਕ ਦੀ ਉਹਨਾਂ ਨੂੰ ਮਤਲਬ ਹੈ ਜੇ ਕੋਈ ਅਪਸ਼ਬਦ ਕਹਿ ਦੇਵੇ ਕੋਈ ਬੁਰਾ ਨਹੀਂ ਬੰਦਾ ਕਿਉਂ ਉਹਨਾਂ ਨੇ ਕੀਤਾ ਜੋ ਗੁੜ ਵੀ ਕਰ ਰਹੇ ਨੇ ਗੁਰਮਤ ਤੇ ਖਰਾਬ ਕੰਮ ਕਰ ਰਹੇ ਨੇ ਉਹ ਪੂਜਾ ਜੋ ਆਪਣੀ ਕਰਾਉਂਦੇ ਰਹੇ ਨੇ ਇਹ ਬੇਦੀ ਵੀ ਕਰਾਉਂਦੇ ਰਹੇ ਨੇ ਸੋਢੀ ਵੀ ਕਰਾਉਂਦੇ ਰਹੇ ਨੇ ਜੋ ਇਹਨਾਂ ਨੇ ਕੀਤਾ ਇਹਨਾਂ ਨੇ ਪੰਡਤਾਂ ਨਾਲ ਰਲ ਕੇ ਸਾਰਾ ਕੰਮ ਖਰਾਬ ਕਰਦੇ ਰਹੇ ਨੇ ਉੱਥੇ ਗੁਰਮਤ ਦਾ ਜਿਹੜਾ ਤੇਲ ਪਾਉਂਦੇ ਰਹੇ ਨੇ ਇਹਨਾਂ ਨੂੰ ਬਖਸ਼ੂ ਕੌਣ ਇਹ ਬਖਸ਼ਣ ਜੋਗੇ ਨਹੀਂ ਹਨ ਬੰਦੇ ਹੁਣ ਪਤਾ ਲੱਗ ਗਿਆ ਹੁਣ ਤੁਸੀਂ ਲੋਕ ਪੂਜਾ ਕਰਦੇ ਰਹੇ ਜਾਂ ਪਤਾ ਲੱਗ ਗਿਆ ਸਾਰਿਆਂ ਨੇ ਮੂੰਹ ਲੈ ਗਏ ਨਾ ਮੂੰਹ ਐਵੇਂ ਲੈ ਜਾਂਦੇ ਹੁੰਦੇ ਨੇ ਜਦੋਂ ਪਤਾ ਲੱਗੂਗਾ ਸਿੱਖਾਂ ਨੂੰ ਕਿ ਇਹ ਲੋਕ ਕੌਣ ਨੇ ਕੀ ਕਹਿ ਰਹੇ ਨੇ ਸਾਨੂੰ ਕੀ ਸਮਝਾ ਰਹੇ ਨੇ ਐਸੇ ਮੂੰਹ ਲੈਣਗੇ ਕਿਸੇ ਨੇ ਬੁਲਾਉਣੇ ਨਹੀਂ ਝੱਕਣਾ ਹੁੰਦੀ ਉਹਨਾਂ ਵੱਲ
ਕਹੂੰ ਮਦਰ ਬਾਣੀ ਕਹੂੰ ਛਿਦਰ ਸਰੂਪੰ
ਕਹੂੰ ਮਦਰ ਬਾਣੀ ਮਦਰ ਬਾਣੀ ਹੁੰਦੀ ਹੈ ਸਮਝ ਲਓ ਭਲਾ ਕਰਨ ਵਾਲੀ ਭਲਾ ਸੋਚਣ ਵਾਲੀ ਬਾਣੀ ਅੰਤਰਾਤਮਾ ਦੀ ਆਵਾਜ਼ ਮਦਰ ਬਾਣੀ ਹੋਈ ਹੈ ਉਹ ਮਾਂ ਦੀ ਬਾਣੀ ਮਾਂ ਦੀ ਬੋਲੀ ਮਾਂ ਬੋਲੀ ਨੀ ਕਹਿੰਦੇ
ਮਦਰ ਬਾਣੀ
ਮਾਂ ਬੋਲੀ ਤੂੰ ਅੰਦਰਲਾ ਮਾਂ ਵੀ ਹੈ ਪਿਓ ਵੀ ਹੈ ਉਹਦੀ ਬੋਲੀ ਹੈ ਆਤਮਾ ਦੀ ਅੰਤਰਾਤਮਾ ਦੀ ਆਵਾਜ਼ ਹੈ ਜਿਹੜੀ ਮਦਰ ਬਾਣੀ ਹੋਈ ਹੈ ਉਹ ਮਧੁਰ ਨਹੀਂ ਹੈ ਧੱਦੇ ਨੂੰ ਉਕੜਨੀ ਹੈ ਦੱਦੇ ਦੀ ਹੈ ਦੱਦੇ ਨਾਲ ਹੈ ਮਾਂ ਬੋਲੀ ਹੈ ਇਹ ਹੈ ਮਾਂ ਬੋਲੀ ਸਾਡੀ ਪੰਜਾਬੀ ਨੂੰ ਮਾਂ ਬੋਲੀ ਕਹੀ ਜਾਂਦੇ ਨੇ ਸਿੱਖਾਂ ਦੀ ਮਾਂ ਬੋਲੀ ਅੰਤਰਾਤਮਾ ਦੀ ਆਵਾਜ਼ ਹੈ ਜਿਹੜੇ ਸਿੱਖ ਵੀ ਵਿਦਵਾਨ ਮਾਂ ਬੋਲੀ ਕਹੀ ਜਾਂਦੇ ਪੰਜਾਬੀ ਨੂੰ ਮੂਰਖ ਨੇ ਉਹਨੂੰ ਪਤਾ ਹੀ ਨਹੀਂ ਸਿੱਖੀ ਦੇ ਹਿਸਾਬ ਨਾਲ ਹੀ ਉਹਨਾਂ ਨੂੰ ਗਿਆਨ ਹੈ ਸਿੱਖੀ ਕੀ ਹੈ ਇਹ ਤਾਂ ਬੋਲੀ ਬਦਲਦੀ ਰਹਿੰਦੀ ਹੈ ਮਾਂ ਬੋਲੀ ਇਹ ਤਾਂ ਅੰਗਰੇਜ਼ੀ ਦੇ ਲਫ਼ਜ਼ ਉੱਥੇ ਆ ਗਏ ਇਹਨਾਂ ਦੀ ਮਾਂ ਸੀ ਅੰਗਰੇਜ਼ੀ ਪਹਿਲਾਂ ਸੰਸਕ੍ਰਿਤ ਸੀ ਇੱਥੇ ਬੋਲੀ ਜਾਂਦੀ ਉਰਦੂ ਦੇ ਲਫ਼ਜ਼ ਆ ਗਏ ਵਿੱਚੇ ਦੇ ਖਾਲਸਾ ਲਫ਼ਜ਼ ਪੰਜਾਬੀ ਦਾ ਹੈ ਫਤਿਹ ਲਫ਼ਜ਼ ਪੰਜਾਬੀ ਦਾ ਹੈ ਮਾਂ ਬੋਲੀ ਕਿਵੇਂ ਹੋ ਗਈ ਇਹਨਾਂ ਦੀ ਇਹਨਾਂ ਨੂੰ ਤਾਂ ਇਹ ਨਹੀਂ ਪਤਾ ਇਹਨਾਂ ਦੀ ਮਾਂ ਠੀਕ ਹੋਣ ਕਿੱਥੇ ਦੀ ਸੀ ਵਿਦਵਾਨਾਂ ਨੂੰ ਮਾਂ ਦਾ ਹੀ ਨਹੀਂ ਪਤਾ ਆਪਣੀ ਜਾਵੀ ਕਿੱਥੇ ਦੀ ਸੀ ਕਿੱਥੇ ਹੁੰਦੀ ਹੈ ਕੀ ਹੁੰਦੀ ਹੈ ਗੁਰਬਾਣੀ ਮਾਂ ਨੂੰ ਪਿਓ ਨੂੰ ਮਰਦੀ ਨਹੀਂ ਹੈ ਸੰਸਾਰੀ ਨੂੰ ਸਿੱਧ ਵਿਦਵਾਨ ਨੇ ਰੌਲਾ ਪਾਈ ਜਾਂਦੇ ਪੱਲੇ ਤੁਹਾਡੇ ਤੇ ਲਾਰੀ ਹੈ ਇੱਕ ਅੰਤਰਾਤਮਾ ਦੀ ਆਵਾਜ਼ ਮਾਂ ਬੋਲੀ ਹੁੰਦੀ ਹੈ ਸਿੱਖ ਦੀ ਕਮ ਕਮ ਇਹ ਹੁੰਦੀ ਹੈ ਹੋਰ ਕਿਸੇ ਦੁਨੀਆਂ ਦੀ ਕੁਛ ਵੀ ਹੋਵੇ ਦੁਨੀਆਂ ਦੀ ਮਾਂ ਬੋਲੀ ਕੁਛ ਵੀ ਹੋਵੇ ਸਿੱਖ ਆਤਮ ਲੈਵਲ ਤੇ ਜਿਉਂਦਾ ਸੰਸਾਰੀ ਲੈਵਲ ਤੇ ਜਿਉਂਦਾ ਨਹੀਂ ਜਿਹੜਾ ਸੰਸਾਰੀ ਲੈਵਲ ਤੇ ਜਿਉਂਦਾ ਸਿੱਖ ਹੁੰਦਾ ਹੀ ਨਹੀਂ ਜੇ ਵਿਦਵਾਨ ਆਪਣੇ ਆਪ ਨੂੰ ਸਿੱਖ ਨਾਲ ਲਿਖਦੇ ਨੇ ਸਿੱਖ ਫਿਰ ਮਾਂ ਬੋਲੀ ਅੰਤਰਾਤਮਾ ਦੀ ਆਵਾਜ਼ ਹੈ ਨਹੀਂ ਸਿੱਖੀ ਤੋਂ ਖਾਰਜ ਹੋ ਕੇ ਜੋ ਮਰਜ਼ੀ ਬੋਲੀ ਜਾਓ ਸਿੱਖੀ ਤੋਂ ਖਾਰਜ ਹੋ ਕੇ ਜੋ ਮਰਜ਼ੀ ਬੋਲੀ ਜਾਓ ਅੱਜ ਦੀ ਪੰਜਾਬੀ ਉਹ ਨਹੀਂ ਹੈ ਪੰਜਾਬੀ ਨਹੀਂ ਪੰਜਾਬ ਦੀ ਆਵਾਜ਼ ਨਹੀਂ ਹੈ ਇਹ ਦੱਸਣ ਪੰਜਾਬੀ ਕੀ ਹੈ ਸ਼ੁੱਧ ਕਰਕੇ ਦੇਖੋ ਇਹਨੂੰ ਗੁਰੂ ਨਾਨਕ ਵੇਲੇ ਤਾਂ ਬੋਲੀ ਉਹ ਨਹੀਂ ਸੀ ਬੋਲੀ ਜਾਂਦੀ ਉੱਥੇ ਉੱਥੇ ਹੀ ਭਾਸ਼ਾ ਲਿਆਉਣ ਕਿਹੜੀ ਹੈ ਗੁਰੂ ਨਾਨਕ ਵੇਲੇ ਜੋ ਬੋਲੀ ਬੋਲੀ ਜਾਂਦੀ ਸੀ ਪੰਜਾਬ ਦੀ ਦੱਸਣ ਕਿਹੜੀ ਹੈ ਉਹ ਪਿੱਛੇ ਲਿਖੇ ਪਏ ਨਾ ਗ੍ਰੰਥ ਕਰ ਲਓ ਉਹਦੇ ਨਾਲ ਸ਼ੁੱਧ ਫਿਰ ਇਹ ਤਾਂ ਰੋਜ਼ ਬਦਲਦੀ ਹੈ ਬਾਰਾਂ ਕੋਹ ਤੇ ਜਾ ਕੇ ਬੋਲੀ ਬਦਲ ਜਾਂਦੀ ਹੈ ਅਸਲ ਚ ਇਹਨਾਂ ਨੇ ਦੇਖਿਆ ਵੀ ਸਾਨੂੰ ਸੀਟਾਂ ਮਿਲ ਜਾਣਗੀਆਂ ਸਾਡੀ ਬੋਲੀ ਹੈ ਨਾ ਪੰਜਾਬੀ ਅਸੀਂ ਪੜ੍ਹੇ ਹੋਏ ਹਾਂ ਅਫਸਰ ਅਸੀਂ ਬਣ ਜਾਈਏ ਸਾਡੀ ਪੁੱਛ ਹੋ ਜਾਵੇ ਗੱਲ ਤਾਂ ਰੋਟੀ ਦੀ ਹੈ ਇਹਨਾਂ ਨੇ ਮਾਂ ਬੋਲੀ ਤੇ ਲੈਣਾ ਕੀ ਹੈ ਇਹਨਾਂ ਨੇ ਸਿੱਖੀ ਤੇ ਲੈਣਾ ਕੀ ਇਹਨਾਂ ਲੋਕਾਂ ਨੇ ਹੋਰ ਇਹ ਝਗੜੇ ਪਾ ਰੱਖਦੇ ਨੇ ਸਰਕਾਰ ਨੂੰ
ਕਹੂੰ ਮਦਰ ਬਾਣੀ ਕਹੂੰ ਛਿਦਰ ਸਰੂਪਮ
ਕਹੂੰ ਛਿਦਰ ਸਰੂਪਮ ਛਿਦਰ ਸਰੂਪਮ ਹੈ ਛਿਦਰ ਸਰੂਪ ਸੌ ਸਲਾਖ ਨੇ ਛਿਦਰ ਸਰੂਪ ਸੀ ਨਾ ਉਹਨਾਂ ਦੀ ਕਿਸ਼ਤੀ ਬੇੜਾ ਜਰਜਰਾ ਫੁੱਟੇ 6000 ਜੇ ਅੰਦਰ ਆਤਮਾ ਦੀ ਆਵਾਜ਼ ਨਹੀਂ ਨਾ ਕਲਪਨਕ ਧਰਮ ਫਿਰ ਸਰੂਪ ਛਿਦਰ ਨੇ ਫਿਰ ਸਾਰਾ ਫਟਿਆ ਹੋਇਆ ਹੀ ਹੈ ਫਿਰ ਇਹ ਚ ਫੁੱਟੇ 6000 ਨੇ ਇਹ ਛਿਦਰ ਸਰੂਪ ਹੈ ਦੇਖੋ ਸਾਰੀ ਗੱਲ ਆਦਿ ਬਾਣੀ ਨਾਲ ਮਿਲੀ ਜਾਂਦੀ ਹੈ ਕਿਸੇ ਬੁਲਾਉਣੀ ਪੈਣੀ ਹੈ ਛਿਦਰ ਸਰੂਪ ਹੋਰ ਕੀ ਹੈ ਕੀ ਛਿਦਰ ਸਰੂਪ ਹੁੰਦਾ ਦੱਸੋ ਕਿਹਨੂੰ ਛਿਦਰ ਸਰੂਪ ਮੰਨੋਗੇ ਛਿਦਰ ਸਰੂਪ ਕਿਹੜੀ ਚੀਜ਼ ਨੂੰ ਮੰਨੋਗੇ ਕੀ ਮਦਰ ਬਾਣੀ